कौन को पुरख कौन की नारी या तत्म लिहो शरीर बिचारी।
लोर हाउ विश्राम दे के भगत जी कहंदे ने एक होर भी रिश्ता है, एक ते पिता पुत्र दा रिश्ता है ना, ते दूसरा कौन को पुरख, क्योंकि कोई इंसान दे कई रिश्ते हुंदे ने, कौन कोई किसे दा पुरख पति है, इत्थे पुरख दा अर्थ पति, कौन की नारी कौन किसे दी इस्त्री है, क्योंकि पति पत्नी दा भी एक रिश्ता है ना, पति पत्नी दा भी एक संबंध है। भगत जी कहंदे ने ए भी वक्ती है, ए भी टुट जान वाला है, ए भी नासवंत है। ठीक है, जे कोई संसारक जीवन सिर तोड़न भावी देंदा है उनू शाबाश है, पर परलोक दे विच कोई भी रिश्ता नाल निभण वाला नहीं है। इसे लई सतगुरु ने बाणी विच सानू ए गल समझाई है, मात पिता बनता सुत बंधप इष्ट मीत अर भाई, पूर्व जन्म के मिले संजोगी अंत है को न सहाई। कौन को पुर कौन कोई किसे दा पति है, कौन कोई किसे दी इस्त्री है, ए भी संबंध झूठे ने। जदो संसार ही झूठा है, शरीर भी नाशवंत है, ते संबंध किवें सच्चे हो सकदे ने। या तत लिहो शरीर बिचारी, लो भगत जी कहंदे ने ए जिहड़ा शरीर है पंज तत्तां तो बनिया होया, इस गल दी विचार कर लो, भाव हर मनुख दा शरीर पंजां तत्तां तो बनिया होया है, ते पंज तत्तां विच लीन हो जांदा है। इस लई जिहड़े संसारक संबंध ने भी इन्हां दे बहुता मोह प्यार दे विच खाचत नहीं होना चाहीदा।
कह कबीर ठग स्यो मन मानिया, गई ठगौरी ठग पहचानिया।
लो भगत कबीर जी कहंदे ने भी साडा तां मन उस ठग अकाल पुरख वाहिगुरु दे मन गया है, उस अकाल पुरख वाहिगुरु दे नाल अथवा उस वाहिगुरु परमेश्वर उते साडा मन पतीज गया है, साडा मन मन गया है। गई ठगौरी ठग पहचानिया, ते हुण जिहड़ी माया दी ठग बूटी सी, माया दे मोह दी ठग बूटी सी, उह चली गई है, ठग पहचानिया, ते असी जिहड़ा असली ठग है ਉਹ ਹੈ ਪਰਮੇਸ਼ਰ, ਅਸੀਂ ਉਹਦੀ ਪਛਾਣ ਕਰ ਲਈ ਹੈ। ਜਦੋਂ ਅਸਲੀ ਮਾਤਾ ਪਿਤਾ ਅਸਲੀ ਸਾਡਾ ਜ਼ਿੰਮੇਦਾਰ ਅਸਲੀ ਵਾਰਸ ਅਸਲੀ ਮਾਲਕ ਅਕਾਲ ਪੁਰਖ ਹੈ, ਜਦੋਂ ਅਸੀਂ ਉਹਦੇ ਨਾਲ ਪਿਆਰ ਕਰਦੇ ਹਾਂ ਕਿ ਸੰਸਾਰਕ ਸੰਬੰਧ ਆਪੇ ਹੀ ਸਾਰੇ ਟੁੱਟ ਜਾਂਦੇ ਨੇ। ਇਸੇ ਲਈ ਸਿਆਣੇ ਪੁਰਸ਼ਾਂ ਨੇ ਆਖਿਆ ਹੈ ਬਈ ਤੁਸੀਂ ਆਪਣੇ ਮਨ ਨੂੰ ਵਾਹਿਗੁਰੂ ਦੇ ਨਾਲ ਜੋੜੋ। ਜਦੋਂ ਤੁਹਾਡਾ ਮਨ ਵਾਹਿਗੁਰੂ ਦੇ ਨਾਲ ਜੁੜ ਜਾਵੇਗਾ ਤੇ ਫੇਰ ਤੁਹਾਨੂੰ ਆਪਣੇ ਆਪ ਹੀ ਸਾਰੇ ਪਾਸਿਆਂ ਤੋਂ ਵੈਰਾਗ ਪੈਦਾ ਹੋ ਜਾਵੇਗਾ।
ਅਬ ਮੋਕੋ ਭੈ ਰਾਜਾ ਰਾਮ ਸਹਾਈ, ਜਨਮ ਮਰਨ ਕਟ ਪਰਮ ਗਤ ਪਾਈ।
ਲੋਹਣ ਭਗਤ ਕਬੀਰ ਜੀ ਜੋ ਅੱਗੇ ਸ਼ਬਦ ਆਰੰਭ ਹੋ ਰਿਹਾ ਹੈ, ਇਹਦੇ ਵਿਚ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇ ਨਾਲ ਸਤਿਗੁਰੂ ਦੀ ਮਿਹਰ ਦੇ ਨਾਲ ਜੋ ਜੋ ਦਾਤਾਂ ਪ੍ਰਾਪਤ ਹੋਈਆਂ ਹਨ, ਜੋ ਜੋ ਅਵਸਥਾਵਾਂ ਪ੍ਰਾਪਤ ਹੋਈਆਂ ਨੇ, ਉਹਨਾਂ ਦਾ ਭਗਤ ਜੀ ਜ਼ਿਕਰ ਕਰਨ ਲੱਗੇ ਹਨ। ਅਬ ਮੋਕੋ ਪਏ ਰਾਜਾ ਰਾਮ ਸਹਾਈ, ਵੀ ਹੁਣ ਮੋਕੋ ਦਾ ਅਰਥ ਹੈ ਸਾਡੇ, ਰਾਜਾ ਰਾਮ ਦਾ ਅਰਥ ਹੈ ਪਾਤਸ਼ਾਹ ਪਰਮੇਸ਼ਰ। ਹੁਣ ਸਾਡੇ ਪਾਤਸ਼ਾਹ ਪਰਮੇਸ਼ਰ ਜੀ ਮਦਦਗਾਰ ਹੋਏ ਨੇ, ਉਹਨਾਂ ਨੇ ਸਾਡੇ ਤੇ ਮਿਹਰ ਕੀਤੀ ਹੈ। ਕੀ ਮਿਹਰ ਕੀਤੀ ਹੈ? ਜਨਮ ਮਰਨ ਕੱਟ ਪਰਮਗਤ ਪਾਈ, ਸਾਡਾ ਜਨਮ ਤੇ ਮਰਨ ਕੱਟ ਕੇ ਤੇ ਪਰਮਗਤ ਦੀ ਦਾਤ ਸਾਡੀ ਝੋਲੀ ਵਿੱਚ ਪਾ ਦਿੱਤੀ ਹੈ। ਪਰਮ ਗਤੀ ਤੋਂ ਮੁਰਾਦ ਹੈ ਕੇਵਲ ਮੁਕਤੀ, ਕੇਵਲ ਮੁਕਤੀ ਦਾ ਸਰੂਪ ਹੈ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਇਉਂ ਉਸ ਵਾਹਿਗੁਰੂ ਪਰਮੇਸ਼ਰ ਨੇ ਸਾਡੇ ਤੇ ਕਿਰਪਾ ਕੀਤੀ, ਜਨਮ ਮਰਨ ਕੱਟ ਕੇ ਪਰਮ ਗਤੀ ਕੇਵਲ ਮੁਕਤੀ ਦੀ ਦਾਤ ਸਾਡੀ ਝੋਲੀ ਪਾ ਦਿੱਤੀ ਹੈ।
ਸਾਧੂ ਸੰਗਤ ਦਿਓ ਰਲਾਏ, ਪੰਚ ਦੂਤ ਤੇ ਲਿਓ ਛਡਾਏ।
ਰਹਾਉ ਵਿਸਰਾਮ ਦੇ ਕੇ ਭਗਤ ਜੀ ਦੇ ਪਾਸ ਪ੍ਰੇਮੀਆਂ ਨੇ ਬੇਨਤੀ ਕੀਤੀ, ਮਹਾਰਾਜ ਵੀ ਸਿੱਧਾ ਹੀ ਤੁਹਾਡਾ ਵਾਹਿਗੁਰੂ ਦੇ ਨਾਲ ਮਿਲਾਪ ਹੋ ਗਿਆ ਜਾਂ ਕੁਝ ਹੋਰ ਵੀ ਕੀਤਾ? ਤਾਂ ਭਗਤ ਜੀ ਕਹਿੰਦੇ ਨੇ ਪਹਿਲਾਂ ਉਸ ਵਾਹਿਗੁਰੂ ਦੀ ਮਿਹਰ ਹੋਈ, ਸਾਧੂ ਸੰਗਤ ਦਿਓ ਰਲਾਏ, ਉਸਨੇ ਸਾਨੂੰ ਵੀ ਮਹਾਂਪੁਰਖਾਂ ਦੀ ਸੰਗਤ ਵਿੱਚ ਰਲਾ ਦਿੱਤਾ। ਜਿਹੜੇ ਵਾਹਿਗੁਰੂ ਦੇ ਪਿਆਰੇ ਸਨ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧੰਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ, ਐਸੇ ਮਹਾਂਪੁਰਖਾਂ ਦੀ ਸੰਗਤ ਵਿੱਚ ਸਾਨੂੰ ਰਲਾ ਦਿੱਤਾ ਤੇ ਉਹਨਾਂ ਮਹਾਂਪੁਰਖਾਂ ਨੇ ਸਾਨੂੰ ਸੇਵਾ ਸਿਮਰਨ ਦੇ ਵਿੱਚ ਜੋੜ ਦਿੱਤਾ। ਪੰਜ ਦੂਤ ਤੇ ਲਿਓ ਛਡਾਏ, ਜਿਹੜੇ ਪੰਜ ਦੂਤ ਸਨ, ਪੰਜ ਦੁਸ਼ਟ ਸਨ, ਪੰਜ ਚੋਰ ਸਨ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਤੋਂ ਸਾਨੂੰ ਛਡਾ ਲਿਆ, ਕਿਉਂਕਿ ਇਹ ਜਿਹੜੇ ਪੰਜ ਵਿਕਾਰ ਨੇ ਇਹੀ ਸਾਨੂੰ ਵਾਹਿਗੁਰੂ ਪਰਮੇਸ਼ਰ ਤੱਕ ਜਾਣ ਨਹੀਂ ਦਿੰਦੇ। ਕਹਿਤ ਕਬੀਰ ਪੰਜ ਜੋ ਚੂਰੇ, ਤਿੰਨ ਤੇ ਨਾਹੇ ਪਰਮ ਪਾਦੂਰੇ। ਜਦੋਂ ਇਹਨਾਂ ਪੰਜਾਂ ਤੋਂ ਆਦਮੀ ਖਹਿੜਾ ਛੁਡਾ ਲਵੇ ਤੇ ਫਿਰ ਉਹਨੂੰ ਪਰਮ ਗਤੀ ਕੇਵਲ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਲੋ ਇਹ ਕਿਵੇਂ ਕਿਵੇਂ ਮਿਹਰ ਹੋਈ। ਭਗਤ ਜੀ ਕਹਿੰਦੇ ਸਭ ਤੋਂ ਪਹਿਲਾਂ ਵਾਹਿਗੁਰੂ ਨੇ ਮਿਹਰ ਕੀਤੀ, ਸਾਨੂੰ ਮਹਾਂਪੁਰਖਾਂ ਦੀ ਸੰਗਤ ਵਿੱਚ ਰਲਾ ਦਿੱਤਾ, ਅਥਵਾ ਸਾਧੂ ਦਾ ਅਰਥ ਸਤਿਗੁਰੂ ਵੀ ਹੈ। ਸਾਨੂੰ ਉਸ ਵਾਹਿਗੁਰੂ ਨੇ ਕਿਰਪਾ ਕਰਕੇ ਸਾਧੂ ਸਤਿਗੁਰੂ ਦੀ ਸੰਗਤ ਦੇ ਵਿੱਚ ਰਲਾ ਦਿੱਤਾ ਤੇ ਗੁਰੂ ਨੇ ਕਿਰਪਾ ਕੀਤੀ। ਪੰਜ ਦੂਤ ਤੇ ਲਿਓ ਛਡਾਏ, ਸਾਨੂੰ ਪੰਜ ਕਾਮ ਕ੍ਰੋਧ ਆਦਿਕ ਜਿਹੜੇ ਦੁਸ਼ ਸਨ, ਡਾਕੂ ਸਨ, ਇਹਨਾਂ ਤੋਂ ਛਡਾ ਲਿਆ।
ਅੰਮ੍ਰਿਤ ਨਾਮ ਜਪੋ ਜਪ ਰਸਨਾ, ਅਮੋਲ ਦਾਸ ਕਰ ਲੀਨੋ ਆਪਣਾ।
ਲੋ ਭਗਤ ਜੀ ਕਹਿੰਦੇ ਨੇ ਸਤਿਗੁਰੂ ਨੇ ਅਮੋਲ ਦਾਸ, ਅਮੋਲ ਦਾਸ ਦਾ ਅਰਥ ਹੈ ਬਿਨਾਂ ਮੁੱਲ ਤੋਂ, ਸਾਨੂੰ ਆਪਣਾ ਦਾਸ ਕਰ ਲਿਆ। ਉਸ ਵਾਹਿਗੁਰੂ ਨੇ ਮਿਹਰ ਕੀਤੀ, ਗੁਰੂ ਦੀ ਸੰਗਤ ਵਿੱਚ ਰਲਾ ਦਿੱਤਾ ਤੇ ਗੁਰੂ ਨੇ ਮਿਹਰ ਕੀਤੀ, ਸਾਨੂੰ ਬਿਨਾਂ ਮੁੱਲ ਤੋਂ ਹੀ ਆਪਣਾ ਦਾਸ ਬਣਾ ਲਿਆ। ਭਾਵ ਗੁਰੂ ਦੇ ਪਿਆਰ ਦੇ ਵਿੱਚ ਅਸੀਂ ਆਪਣਾ ਤਾਨ ਮਾਨ ਧਨ ਗੁਰੂ ਨੂੰ ਅਰਪਣ ਕਰ ਦਿੱਤਾ। ਅੰਮ੍ਰਿਤ ਨਾਮ ਜਪੋ ਜਪ ਰਸਨਾ, ਹੁਣ ਤੇ ਮੈਂ ਆਪਣੀ ਰਸਨਾ ਤੋਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਰੂਪੀ ਜਪ ਨੂੰ ਜਪਦਾ ਹਾਂ। ਭਾਵ ਹਰ ਵੇਲੇ ਮੇਰੀ ਰਸਨਾ ਤੇ ਵਾਹਿਗੁਰੂ 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 ਨਾਮ ਟਿਕਿਆ ਰਹਿੰਦਾ ਹੈ, ਕਿਉਂਕਿ ਸਤਿਗੁਰੂ ਨੇ ਮੈਨੂੰ ਇਹ ਗੁਰਮੰਤਰ ਜੋ ਬਖਸ਼ਿਸ਼ ਕਰ ਦਿੱਤਾ ਤੇ ਨਾਲ ਇਹ ਵੀ ਕਹਿ ਦਿੱਤਾ, ਉਠਤ ਬੈਠਤ ਸੋਵਤ ਨਾਮ, ਉੱਠਦਿਆਂ ਬਹਿੰਦਿਆਂ ਸੁੱਤਿਆਂ ਜਾਗਦਿਆਂ ਵਾਹਿਗੁਰੂ ਵਾਹਿਗੁਰੂ ਜਪੀ ਚੱਲ। ਤੇ ਹੁਣ ਮੈਂ ਆਪਣੀ ਰਸਨਾ ਤੋਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਅੰਮ੍ਰਿਤ ਨਾਮ ਜਪ ਨੂੰ ਜਪ ਰਿਹਾ ਹਾਂ।
ਸਤਿਗੁਰ ਕੀਨੋ ਪਰ ਉਪਕਾਰ, ਕਾਡਲੀਨ ਸਾਗਰ ਸੰਸਾਰ।
ਲੋ ਭਗਤ ਜੀ ਫਰਮਾਉਂਦੇ ਨੇ ਬਈ ਪਹਿਲਾਂ ਵਾਹਿਗੁਰੂ ਦੀ ਸਮਾਨ ਕਿਰਪਾ ਹੋਈ, ਸਤਸੰਗਤ ਵਿੱਚ ਆ ਗਏ, ਗੁਰੂ ਦਾ ਮਿਲਾਪ ਹੋ ਗਿਆ ਤੇ ਫਿਰ ਸਤਿਗੁਰੂ ਨੇ ਸਾਡੇ ਤੇ ਪਰ ਉਪਕਾਰ ਕੀਤਾ। ਭਾਵ ਵਾਹਿਗੁਰੂ ਗੁਰੂ ਦੀ ਕਿਰਪਾ ਰਾਹੀਂ ਬਖਸ਼ਾਂ ਕਰਦਾ ਹੈ। ਸਤਿਗੁਰ ਕੀਨੂ ਪਾਰੇ ਉਪਕਾਰ, ਸਤਿਗੁਰੂ ਨੇ ਸਾਡੇ ਤੇ ਮਹਾਨ ਪਰ ਉਪਕਾਰ ਕੀਤਾ ਹੈ। ਕਾਢ ਲੀਨ ਸਾਗਰ ਸੰਸਾਰ, ਵੀ ਸਾਨੂੰ ਸੰਸਾਰ ਸਮੁੰਦਰ ਦੇ ਵਿੱਚੋਂ ਬਾਹਰ ਕੱਢ ਲਿਆ। ਇਹ ਜਿਹੜਾ ਸੰਸਾਰ ਹੈ ਨਾ, ਉੱਤੇ ਟਿੱਪੀ ਲੱਗੀ, ਇਹਨੂੰ ਟਿੱਪੀ ਹੀ ਬੋਲਣੀ ਹੈ। ਸੰਸਾਰ ਸੰਸਾਰ ਵਿੱਚ ਨੰਨਾ ਨੀ ਉਚਾਰਨ ਕਰਨਾ। ਕਾਢ ਲੀਨ ਸਾਗਰ ਸੰਸਾਰ, ਵੀ ਸਾਨੂੰ ਇਸ ਸੰਸਾਰ ਸਮੁੰਦਰ ਤੋਂ ਸਤਿਗੁਰੂ ਨੇ ਬਾਹਰ ਕੱਢ ਲਿਆ ਹੈ।
ਚਰਨ ਕਮਲ ਸਿਉ ਲਾਗੀ ਪ੍ਰੀਤ, ਗੋਬਿੰਦ ਬਸੈ ਨਿਤਾ ਨਿਤ ਚੀਤ।
ਲੋ ਇਹ ਹੈ ਸਤਿਗੁਰੂ ਦੇ ਪਰਉਪਕਾਰ, ਸਤਿਗੁਰੂ ਦੀ ਮਿਹਰ ਦੇ ਨਾਲ ਚਰਨ ਕਮਲ ਸਿਉ ਲਾਗੀ ਪ੍ਰੀਤ, ਸਾਡੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਕਮਲਾਂ ਦੇ ਨਾਲ ਪ੍ਰੀਤੀ ਵੀ ਲੱਗ ਗਈ ਹੈ। ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਉਨਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਚਰਨ ਕਮਲ ਤੋਂ ਮੁਰਾਦ ਹੈ ਵੀ ਜੋ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਰੂਪੀ ਚਰਨ ਕਮਲ ਨੇ। ਚਰਨ ਕਮਲ ਸਿਉ ਲਾਗੀ ਪ੍ਰੀਤ, ਉਸ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਕਮਲਾਂ ਦੇ ਨਾਲ ਸਾਡੀ ਪ੍ਰੀਤੀ ਲੱਗ ਗਈ ਹੈ। ਗੋਬਿੰਦ ਬਸੈ ਨਿਤਾ ਨਿਤ ਚੀਤ, ਹੁਣ ਉਹ ਗੋਬਿੰਦ ਜੋ ਗੋ ਇੰਦਰੀਆਂ ਦਾ ਬਿੰਦ ਪ੍ਰਕਾਸ਼ਕ ਚੇਤਨ ਸਰੂਪ ਅਕਾਲ ਪੁਰਖ ਵਾਹਿਗੁਰੂ ਹੈ, ਉਹ ਨਿਤਾ ਨਿਤ ਦਾ ਅਰਥ ਹੈ ਵੀ ਹਮੇਸ਼ਾ ਹਮੇਸ਼ਾ ਸਾਡੇ ਚਿੱਤ ਵਿੱਚ ਵਸ ਗਿਆ ਹੈ। ਇਹਦਾ ਮਤਲਬ ਇਹ ਹੈ ਜਦੋਂ ਕਿਸੇ ਮਨੁੱਖ ਦੀ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਪ੍ਰੀਤੀ ਪੈਦਾ ਹੋ ਜਾਂਦੀ ਹੈ ਤੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਹਮੇਸ਼ਾ ਲਈ ਉਹਦੇ ਚਿੱਤ ਵਿੱਚ ਆ ਕੇ ਵਸ ਜਾਂਦਾ ਹੈ।
ਮਾਇਆ ਤਪਤ ਬੁਝਿਆ ਅੰਗਿਆਰ, ਮਨ ਸੰਤੋਖ ਨਾਮ ਆਧਾਰ।
ਲੋ ਭਗਤ ਜੀ ਫਰਮਾਉਂਦੇ ਨੇ ਉਸ ਵਾਹਿਗੁਰੂ ਦੀ ਮਿਹਰ ਨਾਲ ਮਾਇਆ ਤਪਤ, ਜਿਹੜੀ ਮਾਇਆ ਦੀ ਤਪਸ਼ ਸੀ ਇਹ ਵੀ ਬੁਝ ਗਈ ਤੇ ਬੁਝਿਆ ਅੰਗਿਆਰ, ਤੇ ਜਿਹੜਾ ਮਨ ਜਿਹੜਾ ਅੰਗਿਆਰ ਕੋਲੇ ਵਾਂਗੂ ਤੁਖਰਿਆ ਸੀ ਉਹ ਵੀ ਬੁਝ ਗਿਆ। ਕਿਉਂਕਿ ਜਦੋਂ ਮਾਇਆ ਦੀ ਤਪਸ਼ ਬੁਝ ਗਈ, ਮਾਇਆ ਦੀ ਤਪਸ਼ ਦੇ ਨਾਲ ਹੀ ਸਾਡਾ ਮਨ ਅੰਗਿਆਰ ਵਾਂਗੂ ਸੜ ਰਿਹਾ ਸੀ, ਪਰ ਜਦੋਂ ਮਾਇਆ ਦੀ ਤਪਸ਼ ਬੁਝ ਗਈ ਤੇ ਜਿਹੜਾ ਸਾਡਾ ਮਨ ਸੀ ਅੰਗਿਆਰ ਵਾਂਗੂ ਬਲਦੇ ਕੋਲੇ ਵਾਂਗੂ ਤੁਖਰਿਆ ਸੀ ਇਹ ਵੀ ਸ਼ਾਂਤ ਹੋ ਗਿਆ। ਮਨ ਸੰਤੋਖ ਨਾਮੇ ਆਧਾਰ। ਲੋ ਭਗਤ ਜੀ ਕਹਿੰਦੇ ਨੇ ਵਾਹਿਗੁਰੂ ਦੀ ਕਿਰਪਾ ਨਾਲ ਮਨ ਸੰਤੋਖ, ਸਾਡੇ ਮਨ ਦੇ ਵਿੱਚ ਸੰਤੋਖ ਆ ਗਿਆ ਤੇ ਨਾਮ ਆਧਾਰ, ਕਿਉਂਕਿ ਸਾਨੂੰ ਨਾਮ ਦਾ ਆਸਰਾ ਜੋ ਮਿਲ ਗਿਆ। ਜਿਨ੍ਹਾਂ ਨੂੰ ਵਾਹਿਗੁਰੂ ਦੇ ਨਾਮ ਦਾ ਆਸਰਾ ਪ੍ਰਾਪਤ ਹੋ ਜਾਂਦਾ ਹੈ ਉਹਨਾਂ ਦੀਆਂ ਸਾਰੀਆਂ ਭੁੱਖਾਂ ਲੈ ਜਾਂਦੀਆਂ ਨੇ। ਜਿਵੇਂ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਫਰਮਾਇਆ ਹੈ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਇਹ ਨਾਮ ਦਾ ਆਸਰਾ ਸਭ ਭੁੱਖਾਂ ਦੂਰ ਕਰ ਦਿੰਦਾ ਹੈ। ਨਾਮ ਦਾ ਆਸਰਾ ਪ੍ਰਾਪਤ ਹੋਇਆ ਤੇ ਸਾਡੇ ਮਨ ਦੇ ਵਿੱਚ ਸੰਤੋਖ ਆ ਗਿਆ ਹੈ।
ਜਲ ਥਲ ਪੂਰੇ ਪ੍ਰਭ ਸਵਾਮੀ, ਜਦ ਵੇਖੋ ਤਤ ਅੰਤਰ ਜਾਮੀ।
ਲੋ ਭਗਤ ਜੀ ਫਰਮਾਉਂਦੇ ਹਨ, ਹੁਣ ਐਸੀ ਵਾਹਿਗੁਰੂ ਦੀ ਮਿਹਰ ਹੋਈ ਹੈ, ਜਲ ਥਲ ਪੂਰ ਰਹੇ ਪ੍ਰਭ ਸਵਾਮੀ, ਜਲਾਂ ਵਿੱਚ ਥਲਾਂ ਵਿੱਚ ਸਭ ਥਾਵਾਂ ਤੇ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਜੀ ਪਰਿਪੂਰਨ ਹੋ ਰਹੇ ਨੇ, ਭਾਵ ਸਭ ਥਾਵਾਂ ਤੇ ਸਾਨੂੰ ਅਕਾਲ ਪੁਰਖ ਵਾਹਿਗੁਰੂ ਦੇ ਦੀਦਾਰ ਹੋ ਰਹੇ ਨੇ। ਜਤ ਵੇਖੋ ਤਤ ਅੰਤਰ ਜਾਮੀ, ਮੈਂ ਜਿਸ ਪਾਸੇ ਵੀ ਵੇਖਦਾ ਹਾਂ ਉੱਥੇ ਹੀ ਅੰਤਰ ਜਾਮੀ, ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ, ਉਸ ਅੰਤਰ ਜਾਮੀ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਕਰ ਰਿਹਾ ਹਾਂ। ਅਥਵਾ ਜਲ ਦਾ ਅਰਥ ਹੈ ਜਿਹੜੇ ਪ੍ਰੇਮੀ ਨੇ, ਥਲ ਦਾ ਅਰਥ ਜਿਹੜੇ ਸਕਾਮੀ ਨੇ, ਉਹਨਾਂ ਸਾਰਿਆਂ ਦੇ ਵਿੱਚ ਹੀ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ। ਜਿੱਧਰ ਵੀ ਮੈਂ ਦੇਖਦਾ ਹਾਂ ਅੰਤਰ ਜਾਮੀ ਪ੍ਰਭੂ ਸਾਰੇ ਪਾਸੇ ਦਿਸ ਰਿਹਾ ਹੈ।
ਆਪਣੀ ਭਗਤ ਆਪ ਹੀ ਦ੍ਰਿੜਾਈ, ਪੂਰਵ ਲਿਖਤ ਮਿਲਿਆ ਮੇਰੇ ਭਾਈ।
ਲੋ ਹਜ਼ੂਰ ਕਹਿੰਦੇ ਨੇ ਉਸ ਮਾਲਕ ਨੇ ਕਿਰਪਾ ਕੀਤੀ, ਆਪ ਮੋਕੋ ਪਏ ਰਾਜਾ ਰਾਮ ਸਹਾਈ ਦੀ ਵਿਆਖਿਆ ਹੋ ਰਹੀ ਹੈ। ਆਪਣੀ ਭਗਤ ਆਪ ਹੀ ਦ੍ਰਿੜਾਈ, ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣੀ ਭਗਤੀ ਆਪ ਹੀ ਸਾਨੂੰ ਦ੍ਰਿੜ ਕਰਵਾ ਦਿੱਤੀ। ਭਗਤੀ ਦਾ ਅਰਥ ਹੈ ਪੈ ਤੇ ਪਾਉ ਵਿੱਚ ਰਹਿਣਾ। ਭਗਤੀ ਨੌ ਪ੍ਰਕਾਰ ਦੀ ਵੀ ਲਿਖੀ ਮਿਲਦੀ ਹੈ, ਸਰਵਣ ਸਿਮਰਨ ਔ ਕੀਰਤਨ ਪਾਤ ਸੇਵ ਅਰਚਾਨ ਦਾਸਾ ਸਖਪਨ ਬੰਦਨਾ ਸਰਬਨ ਵੇਦਨ ਜਾਨ। ਇਹ ਪ੍ਰੇਮਾ ਭਗਤੀ ਇਸ ਤੋਂ ਵੱਖਰੀ ਹੈ। ਉਸ ਵਾਹਿਗੁਰੂ ਪਰਮੇਸ਼ਰ ਨੇ ਪਹਿਲਾਂ ਨਵ ਦਾ ਭਗਤੀ ਫਿਰ ਪ੍ਰੇਮਾ ਭਗਤੀ ਸਾਨੂੰ ਆਪ ਹੀ ਦ੍ਰਿੜ ਕਰਵਾ ਦਿੱਤੀ। ਪੂਰਵ ਲਿਖਤ ਮਿਲਿਆ ਮੇਰੇ ਭਾਈ, ਐ ਮੇਰੇ ਭਰਾਵਾ, ਕੋਈ ਸਾਡੇ ਮੱਥੇ ਤੇ ਪੂਰਵਲਾ ਪੁੰਨ ਕਰਮ ਲਿਖਿਆ ਹੋਇਆ ਸੀ ਜਿਹਦਾ ਫਲ ਸਾਨੂੰ ਇਹ ਮਿਲਿਆ ਹੈ, ਪ੍ਰਾਪਤ ਹੋਇਆ ਹੈ। ਭਾਵ ਕੋਈ ਪੂਰਵਲੇ ਪੁੰਨ ਕਰਮਾਂ ਦਾ ਸਦਕਾ ਸਾਨੂੰ ਵਾਹਿਗੁਰੂ ਦੀ ਮਿਹਰ ਨਾਲ ਭਗਤੀ ਪ੍ਰਾਪਤ ਹੋ ਗਈ ਹੈ।
ਜਿਸ ਕਿਰਪਾ ਕਰੇ ਤਿਸ ਪੂਰਨ ਸਾਜ, ਕਬੀਰ ਕੋ ਸਵਾਮੀ ਗਰੀਬ ਨਿਵਾਜ।
ਲੋ ਭਗਤ ਕਬੀਰ ਜੀ ਅਖੀਰ ਉੱਤੇ ਫਰਮਾਉਂਦੇ ਨੇ, ਜਿਸ ਉੱਤੇ ਮੇਰਾ ਵਾਹਿਗੁਰੂ ਕਿਰਪਾ ਕਰੇ ਤਿਸ ਪੂਰਨ ਸਾਜ, ਤੇ ਉਹਨੂੰ ਪੂਰਨ ਠਾਠ ਬਾਠ ਪ੍ਰਾਪਤ ਹੋ ਜਾਂਦਾ। ਸਾਜ ਦਾ ਅਰਥ ਹੈ ਵੀ ਸਜਾਵਟ, ਠਾਠ ਬਾਠ ਨਾਲ ਰਹਿਣਾ। ਜਿਸ ਉੱਤੇ ਮੇਰਾ ਵਾਹਿਗੁਰੂ ਕਿਰਪਾ ਕਰਦੇ ਵੀ ਉਸਨੂੰ ਪੂਰਨ ਸਾਜ, ਪੂਰਨ ਠਾਠ ਬਾਠ ਪ੍ਰਾਪਤ ਹੋ ਜਾਂਦਾ ਹੈ। ਕਬੀਰ ਕੋ ਸਵਾਮੀ ਗਰੀਬ ਨਵਾਜ, ਕਬੀਰ ਭਗਤ ਜੀ ਫਰਮਾਉਂਦੇ ਨੇ ਸਾਡਾ ਮਾਲਕ ਵਾਹਿਗੁਰੂ ਗਰੀਬ ਨਵਾਜ ਹੈ। ਉਹ ਇਹ ਨਹੀਂ ਵੀ ਮਾਇਆ ਧਾਰੀਆਂ ਦਾ ਜਾਂ ਪਾਤਸ਼ਾਹਾਂ ਦਾ ਉਹ ਯਾਰ ਹੈ, ਨਹੀਂ, ਉਹ ਗਰੀਬ ਨਵਾਜ ਹੈ। ਇਹੀ ਤੇ ਵਾਹਿਗੁਰੂ ਦੀ ਵੱਡੀ ਤਾਰੀਫ ਹੈ, ਗਰੀਬ ਨਵਾਜ ਗੁਸਈਆ ਮੇਰਾ ਮਾਥਾ ਛਤਰ ਤਰੈ। ਉਹ ਗਰੀਬਾਂ ਨੂੰ ਨਵਾਜਦਾ ਕਿ ਗਰੀਬਲ ਨਵਾਜ ਹੈ, ਉਹ ਵਾਹਿਗੁਰੂ ਗਰੀਬਾਂ ਨੂੰ ਨਵਾਜਣ ਵਾਲਾ ਹੈ। ਇਸ ਲਈ ਉਹਦੀ ਜਿੰਨੀ ਵੀ ਸਿਫਤ ਕਰ ਲਈਏ ਉਨੀ ਹੀ ਥੋੜੀ ਹੈ।
ਜਲ ਹੈ ਸੂਤਕ, ਥਲ ਹੈ ਸੂਤਕ, ਸੂਤਕ ਉਪਤ ਹੋਈ।
ਲਓ ਹੁਣ ਅੱਗੇ ਜਿਹੜਾ ਸ਼ਬਦ ਆ ਰਿਹਾ ਹੈ, ਔਰ ਇਹ ਭਗਤ ਕਬੀਰ ਜੀ ਨੇ ਪੰਡਤਾਂ ਦੇ ਪ੍ਰਥਾਈ ਉਚਾਰਨ ਕੀਤਾ, ਉਥਾਨਕਾ ਇਉਂ ਮਹਾਂਪੁਰਖ ਸੁਣਾਉਂਦੇ ਸਨ। ਕੋਈ ਭਗਤ ਜੀ ਦਾ ਸੰਗੀ ਸੀ ਔਰ ਉਹਨੇ ਆਪਣੇ ਘਰ ਦੇ ਵਿੱਚ ਨਿਉਂਦਾ ਦਿੱਤਾ, ਪੰਡਤਾਂ ਨੂੰ ਸੱਦ ਲਿਆ ਤੇ ਨਾਲ ਭਗਤ ਕਬੀਰ ਜੀ ਨੂੰ ਵੀ ਬੁਲਾ ਲਿਆ। ਤੇ ਜਦੋਂ ਲੰਗਰ ਛਕਣ ਬੈਠੇ ਤਾਂ ਅਚਾਨਕ ਇੱਕ ਖੁਸ਼ੀ ਦਾ ਸਮਾਚਾਰ ਸੁਣਾਈ ਦਿੱਤਾ। ਉਹ ਖੁਸ਼ੀ ਦਾ ਸਮਾਚਾਰ ਕੀ ਸੀ? ਉਸ ਪ੍ਰੇਮੀ ਨੂੰ ਆ ਕੇ ਕਿਸੇ ਨੇ ਵਧਾਈ ਦਿੱਤੀ ਵੀ ਤੇਰੇ ਘਰ ਪੁੱਤਰ ਪੈਦਾ ਹੋਇਆ ਹੈ। ਉਹਦੀ ਪਤਨੀ ਆਪਣੇ ਪੇਕੇ ਘਰ ਗਈ ਹੋਈ ਸੀ। ਪੇਕਾ ਘਰ ਬਨਾਰਸ ਤੋਂ ਕਾਫ਼ੀ ਦੂਰ ਸੀ ਤੇ ਜਦੋਂ ਇਹ ਖੁਸ਼ੀ ਦਾ ਸਮਾਚਾਰ ਸੁਣਿਆ, ਠੀਕ ਹੈ ਸਾਰੇ ਪਰਿਵਾਰ ਨੂੰ ਖੁਸ਼ੀ ਹੋਈ, ਪਰ ਜਿਹੜੇ ਪੰਡਤ ਸਨ ਤੇ ਉਹ ਤਾਂ ਉਸੇ ਵੇਲੇ ਰੌਲਾ ਪਾਉਣ ਲੱਗ ਪਏ ਵੀ ਇਹ ਤੇ ਸੂਤਕ ਹੋ ਗਿਆ, ਇਹ ਤੇ ਅਪਵਿੱਤਰਤਾ ਹੋ ਗਈ, ਹੁਣ ਅਸੀਂ ਇਸ ਘਰ ਦਾ ਲੰਗਰ ਨਹੀਂ ਛਕਣਾ, ਇਸ ਘਰ ਦਾ ਭੋਜਨ ਨਹੀਂ ਛਕਣਾ। ਹੁਣ ਘਰਵਾਲੀ ਪੇਕੇ ਗਈ ਹੋਈ ਹੈ, ਉੱਥੇ ਬੱਚੇ ਨੇ ਜਨਮ ਲਿਆ ਹੈ, ਸੰਸਾਰ ਵਾਸਤੇ ਇਹ ਖੁਸ਼ੀ ਦਾ ਸਮਾਚਾਰ ਸੀ, ਪਰ ਇਹਨਾਂ ਪੰਡਤਾਂ ਨੇ ਆਖਿਆ ਨਹੀਂ, ਹੁਣ ਤੇ ਇਸ ਘਰ ਦੇ ਵਿੱਚ ਸੂਤਕ ਹੋ ਗਿਆ। ਕਿੰਨੇ ਵਹਿਮ ਭਰਮ ਇਹਨਾਂ ਲੋਕਾਂ ਨੇ ਪ੍ਰਚਲਿਤ ਕੀਤੇ ਸਨ ਤੇ ਉੱਠ ਕੇ ਚਲੇ ਗਏ, ਕਹਿੰਦੇ ਅਸੀਂ ਭੋਜਨ ਨਹੀਂ ਛਕਣਾ। ਤੇ ਭਗਤ ਕਬੀਰ ਜੀ ਕਹਿਣ ਲੱਗੇ ਕੋਈ ਗੱਲ ਨਹੀਂ, ਜਿਹੜੇ ਹੋਰ ਗਰੀਬ ਗੁਰਬੇ ਸਨ, ਕਬੀਰ ਜੀ ਦੇ ਸੰਗੀ ਸਨ, ਤੇ ਉਹਨਾਂ ਨੂੰ ਬੁਲਾਇਆ ਗਿਆ ਤੇ ਉਹਨਾਂ ਨੂੰ ਲੰਗਰ ਛਕਾਇਆ। ਤੇ ਇਹ ਜਿਹੜੇ ਪੰਡਤ ਸਨ ਬੜੇ ਹੈਰਾਨ ਪਰੇਸ਼ਾਨ ਹੋਏ, ਕਹਿੰਦੇ ਤੇ ਸਾਡੇ ਜਿਹੜੇ ਕਰਮ ਕਾਂਡ ਦੇ ਕੋਈ ਅਸੂਲ ਨੇ ਉਹਨਾਂ ਦੀ ਉਲੰਘਣਾ ਹੋ ਰਹੀ ਹੈ। ਭਗਤ ਕਬੀਰ ਜੀ ਦੇ ਪਾਸ ਪੰਡਤ ਚਰਚਾ ਕਰਨ ਵਾਸਤੇ ਆਏ, ਜਿਹੜਾ ਉਹਨਾਂ ਦਾ ਮੁਖੀ ਸੀ ਉਹਨੂੰ ਸੰਬੋਧਨ ਕਰਕੇ ਭਗਤ ਕਬੀਰ ਜੀ ਨੇ ਸ਼ਬਦ ਉਚਾਰਨ ਕੀਤਾ, ਕਹੋਰੇ ਪੰਡਿਆ ਕੌਣ ਪਵਿੱਤਾ, ਐਸਾ ਗਿਆਨ ਜਪੋ ਮੇਰੇ ਮੀਤਾ। ਰਹਾਉ ਭਗਤ ਜੀ ਕਹਿੰਦੇ ਨੇ ਕਿ ਇਹ ਪੰਡਿਆ ਸਾਨੂੰ ਇਹ ਦੱਸ ਵੀ ਪਵਿੱਤਰ ਕਿਹੜੀ ਵਸਤੂ ਹੈ। ਐਸਾ ਗਿਆਨ ਜਪੋ ਮੇਰੇ ਮੀਤਾ, ਐ ਮੇਰੇ ਮਿੱਤਰਾ ਐਸਾ ਗਿਆਨ ਜਪੋ ਦਾ ਅਰਥ ਉਚਾਰਨ ਕਰੋ, ਭਾਵ ਲੋਕਾਂ ਨੂੰ ਇਹੋ ਜਿਹਾ ਗਿਆਨ ਦਿਓ, ਉਹਨਾਂ ਨੂੰ ਦੱਸੋ ਅਸਲੀ ਪਵਿੱਤਰ ਚੀਜ਼ ਕਿਹੜੀ ਹੈ, ਅਸਲੀ ਪਵਿੱਤਰ ਚੀਜ਼ ਕਿਹੜੀ ਹੈ, ਉਹਦੇ ਬਾਰੇ ਤਾਂ ਤੁਸੀਂ ਲੋਕਾਂ ਨੂੰ ਦੱਸਦੇ ਨਹੀਂ। ਅਸਲੀ ਤੇ ਸਭ ਤੋਂ ਪਵਿੱਤਰ ਵਸਤੂ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੁਸੀਂ ਉਸ ਨਾਮ ਦੀ ਮਹਿਮਾ ਤਾਂ ਲੋਕਾਂ ਨੂੰ ਦੱਸਦੇ ਨਹੀਂ, ਐਵੇਂ ਵਹਿਮਾਂ ਭਰਮਾਂ ਦੇ ਵਿੱਚ ਪਾ ਕੇ ਲੋਕਾਂ ਨੂੰ ਖੱਜਲ ਖੁਆਰ ਕਰਦੇ ਹੋ, ਇਹ ਤੁਹਾਡੇ ਵਾਸਤੇ ਠੀਕ ਨਹੀਂ ਹੈ। ਇਹ ਕਹਿੰਦੇ ਮਹਾਰਾਜ ਇਹ ਸੂਤਕ ਹੋ ਗਿਆ, ਇਹਨਾਂ ਦੇ ਘਰ ਬੱਚਾ ਪੈਦਾ ਹੋਇਆ, ਇਹ ਘਰ ਇਹ ਧਰਤੀ ਇਹ ਭੋਜਨ ਅਪਵਿੱਤਰ ਹੋ ਗਿਆ, ਇਸ ਲਈ ਅਸੀਂ ਨਹੀਂ ਇਹ ਛਕ ਸਕਦੇ, ਤੁਸੀਂ ਕਿਉਂ ਛਕਦੇ ਹੋ? ਤਾਂ ਭਗਤ ਜੀ ਨੇ ਆਰੰਭ ਤੋਂ ਇਹ ਸ਼ਬਦ ਉਚਾਰਨ ਕੀਤਾ, ਜਲ ਹੈ ਸੂਤਕ, ਥਲ ਹੈ ਸੂਤਕ, ਸੂਤਕ ਉਪਤ ਹੋਈ। ਕਹਿਣ ਲੱਗੇ ਪੰਡਤ ਜੀ ਪਾਣੀ ਵਿੱਚ ਵੀ ਜੀਵ ਪੈਦਾ ਹੁੰਦੇ ਨੇ, 42 ਲੱਖ ਜੀ ਜਲਮੈ ਹੋਤੇ, ਬੀਠਲ ਪਹਿਲਾਂ ਕਾਏ ਕਰੋ, 42 ਲੱਖ ਕਿਸਮ ਦੇ ਜੀਵ ਪਾਣੀ ਵਿੱਚ ਨੇ, ਉੱਥੇ ਹੀ ਉਹ ਪੈਦਾ ਹੁੰਦੇ ਨੇ, ਉੱਥੇ ਪਲਦੇ ਨੇ, ਉੱਥੇ ਸਾਰੀ ਮਲ ਮੂਤਰ ਦੀ ਕਿਰਿਆ ਕਰਦੇ ਨੇ, ਇਸ ਲਈ ਜਲ ਹੈ ਸੂਤਕ। ਪਾਣੀ ਵਿੱਚ ਵੀ ਤੇ ਸੂਤਕ ਹੈ ਨਾ, ਪਾਣੀ ਵਿੱਚ ਵੀ ਜੀਵ ਪੈਦਾ ਹੁੰਦੇ ਨੇ, ਉੱਥੇ ਵੀ ਅਪਵਿੱਤਰਤਾ ਹੋ ਜਾਂਦੀ ਹੈ। ਥਲ ਹੈ ਸੂਤਕ, ਤੇ ਥਲ ਦਾ ਅਰਥ ਹੈ ਜਿਹੜੀ ਖੁਸ਼ਕ ਥਾਂ ਹੈ, ਧਰਤੀ ਹੈ, ਧਰਤੀ ਉੱਤੇ ਵੀ ਅਨੇਕਾਂ ਜੀਵ ਪੈਦਾ ਹੁੰਦੇ ਨੇ, ਸਾਰੀ ਧਰਤੀ ਵਿੱਚ ਵੀ ਸੂਤਕ ਹੋ ਰਿਹਾ ਹੈ। ਸੂਤਕ ਉਪਤ ਹੋਈ, ਲੋਕ ਭਗਤ ਜੀ ਕਹਿੰਦੇ ਨੇ ਜਿੱਥੇ ਵੀ ਉਪਤ ਹੋਈ ਪੈਦਾਇਸ਼ ਹੁੰਦੀ ਹੈ, ਜਿੱਥੇ ਵੀ ਕੋਈ ਪੈਦਾ ਹੁੰਦਾ ਉੱਥੇ ਹੀ ਸੂਤਕ ਹੁੰਦਾ। ਤੇ ਫਿਰ ਭਾਈ ਜੀਵ ਪਾਣੀ ਵਿੱਚ ਵੀ ਪੈਦਾ ਹੁੰਦੇ ਨੇ, ਪਹਿਲਾਂ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਈ, ਤੇ ਧਰਤੀ ਵਿੱਚ ਵੀ ਅਨੇਕਾਂ ਤਰ੍ਹਾਂ ਦੇ ਕਰਮ ਜੀਵ ਜੰਤ ਪੈਦਾ ਹੁੰਦੇ ਨੇ, ਸਭ ਥਾਵਾਂ ਤੇ ਸੂਤਕ ਹੋ ਰਿਹਾ ਹੈ।
ਜਨਮੇ ਸੂਤਕ ਮੂਵੇ ਫੁਨ ਸੂਤਕ, ਸੂਤਕ ਪਰਜ ਬਿਗੋਈ।
ਲੋਕ ਭਗਤ ਜੀ ਕਹਿੰਦੇ ਨੇ ਜਦੋਂ ਕੋਈ ਪੈਦਾ ਹੁੰਦਾ ਉਸ ਵੇਲੇ ਵੀ ਸੂਤਕ ਹੋ ਜਾਂਦਾ, ਉਸ ਵੇਲੇ ਵੀ ਅਪਵਿੱਤਰਤਾ ਹੋ ਜਾਂਦੀ ਹੈ, ਜਦੋਂ ਕੋਈ ਮਰਦਾ ਉਸ ਵੇਲੇ ਵੀ ਸੂਤਕ ਹੋ ਜਾਂਦਾ, ਜਨਮ ਦੇ ਸਮੇਂ ਵੀ ਅਪਵਿੱਤਰਤਾ ਹੁੰਦੀ ਹੈ, ਜਿਹੜਾ ਮਰਨ ਸਮੇਂ ਅਪਵਿੱਤਰਤਾ ਹੁੰਦੀ ਉਹਨੂੰ ਪਾਤਕ ਕਹਿੰਦੇ ਨੇ। ਪਰ ਇੱਥੇ ਸੂਤਕ ਹੀ ਸ਼ਬਦ ਭਗਤ ਜੀ ਨੇ ਦੋਵੇਂ ਥਾਵਾਂ ਤੇ ਵਰਤਿਆ ਹੈ, ਜਨਮ ਦੇ ਸਮੇਂ ਵੀ ਸੂਤਕ ਅਪਵਿੱਤਰਤਾ ਹੋ ਜਾਂਦੀ ਹੈ, ਜਦੋਂ ਕੋਈ ਜੀਵ ਮਰਦਾ ਹੈ ਉਸ ਵੇਲੇ ਵੀ ਉਹ ਸੂਤਕ ਅਪਵਿੱਤਰਤਾ ਹੁੰਦੀ ਹੈ, ਸੂਤਕ ਪਰਜ ਬਗੋਈ। ਇਹ ਜਿਹੜਾ ਸੂਤਕ ਹੈ ਇਸ ਦੇ ਵਹਿਮ ਭਰਮ ਨੇ ਸਾਰੀ ਪਰਜਾ ਨੂੰ ਸਾਰੀ ਸ੍ਰਿਸ਼ਟੀ ਨੂੰ ਬਹੁਤ ਖਰਾਬ ਕੀਤਾ ਹੈ।
ਕਹੋ ਰੇ ਪੰਡਿਆ ਕੌਣ ਪਵਿੱਤਾ ਐਸਾ ਗਿਆਨ ਜਪੋ ਮੇਰੇ ਮਿਤਾਰਾ।
ਲੋ ਪੰਡਿਤ ਜੀ ਕਹਿੰਦੇ ਨੇ, ਐ ਭਗਤ ਜੀ ਕਹਿੰਦੇ ਨੇ, ਕਹੋ ਰੇ ਪੰਡਿਆ, ਐ ਪੰਡਿਆ ਸਾਨੂੰ ਇਹ ਦੱਸ ਅਸਲੀ ਪਵਿੱਤਰ ਵਸਤੂ ਕਿਹੜੀ ਹੈ। ਸੂਤਕ ਤਾਂ ਤੁਸੀਂ ਕਹਿ ਹੀ ਦਿੱਤਾ, ਸੂਤਕ ਹੋ ਗਿਆ, ਪਾਤਕ ਹੋ ਗਿਆ, ਅਪਵਿੱਤਰਤਾ ਹੋ ਗਈ, ਆ ਵੀ ਜੂਠਾ ਹੋ ਗਿਆ, ਉਹ ਵੀ ਅਪਵਿੱਤਰ ਹੋ ਗਿਆ, ਪਰ ਇਹ ਵੀ ਤਾਂ ਦੱਸੋ ਪਵਿੱਤਰ ਵਸਤੂ ਕਿਹੜੀ ਹੈ। ਐਸਾ ਗਿਆਨ ਜਪੋ ਮੇਰੇ ਮਿਤਾ, ਐ ਮੇਰੇ ਮਿੱਤਰਾ, ਇਹੋ ਜਿਹਾ ਗਿਆਨ ਵੀ ਉਚਾਰਨ ਕਰੋ, ਇਹੋ ਜਿਹਾ ਗਿਆਨ ਵੀ ਲੋਕਾਂ ਨੂੰ ਦੱਸੋ।
ਨੈਨੋ ਸੂਤਕ ਬੈਨੋ ਸੂਤਕ ਸੂਤਕ ਸਰਵ ਨੀ ਹੋਈ।
ਲੋ ਰਹਾਓ ਵਿਸਰਾਮ ਦੇ ਕੇ ਭਗਤ ਜੀ ਕਹਿੰਦੇ ਨੇ, ਪੰਡਿਤ ਜੀ ਦੇਖੋ ਨੇਤਰਾਂ ਵਿਚ ਵੀ ਸੂਤਕ ਹੁੰਦਾ, ਕਿਉਂਕਿ ਜਦੋਂ ਆਪਾਂ ਨੇਤਰਾਂ ਦੇ ਨਾਲ ਵੇਖਦੇ ਹਾਂ ਕਈ ਵਾਰੀ ਮਨ ਦੇ ਵਿਚ ਮਾੜੀ ਭਾਵਨਾ ਮਾੜੀ ਦ੍ਰਿਸ਼ਟੀ ਵੀ ਹੁੰਦੀ, ਉਸ ਵੇਲੇ ਅੱਖਾਂ ਨੂੰ ਵੀ ਸੂਤਕ ਲੱਗ ਜਾਂਦਾ। ਬੈਨੋ ਸੂਤਕ ਸਾਡੇ ਬਚਨਾਂ ਨੂੰ ਵੀ ਸੂਤਕ ਲੱਗਦਾ, ਜਦੋਂ ਆਪਾਂ ਬੋਲਦਿਆਂ ਕਈ ਵਾਰੀ ਗੁੱਸੇ ਵਿਚ ਤਲਖੀ ਵਿਚ ਆ ਕੇ ਕਿਸੇ ਨੂੰ ਗਾਲ ਕੱਢ ਦਿੰਦੇ ਹਾਂ। ਨਾਨਕ ਫਿੱਕਿਆ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਆ ਫਿੱਕੇ ਫਿੱਕੀ ਸੋਏ, ਤੇ ਫਿੱਕਾ ਬੋਲਣ ਦੇ ਨਾਲ ਫਿਰ ਤਨ ਤੇ ਮਨ ਵੀ ਫਿੱਕਾ ਹੋ ਜਾਂਦਾ। ਇਸ ਲਈ ਫਿੱਕਾ ਬੋਲਣਾ ਆਪਣੇ ਲਈ ਵੀ ਤੇ ਦੂਜਿਆਂ ਲਈ ਵੀ ਖਤਰਨਾਕ ਹੁੰਦਾ, ਹਾਨੀਕਾਰਕ ਹੁੰਦਾ। ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ, ਜਦੋਂ ਅਸੀਂ ਗਾਲ ਕੱਢਦੇ ਹਾਂ ਤੁਸੀਂ ਇਹ ਸੋਚੋ ਵੀ ਸਾਡੀਆਂ ਵੀ ਧੀਆਂ ਭੈਣਾਂ ਮਾਵਾਂ ਨੇ, ਕਿਉਂ ਅਸੀਂ ਇਹੋ ਜਿਹੀਆਂ ਗੱਲਾਂ ਕਰਦੇ ਹਾਂ। ਇਸੇ ਲਈ ਭਗਤ ਜੀ ਕਹਿੰਦੇ ਨੇ ਨੈਨੋ ਸੂਤਕ, ਜਦੋਂ ਅਸੀਂ ਆਪਣੀਆਂ ਅੱਖਾਂ ਦੇ ਨਾਲ ਕਿਸੇ ਵੱਲ ਮੈਲੀ ਨਿਗਾਹ ਨਾਲ ਵੇਖਦੇ ਹਾਂ ਅੱਖਾਂ ਨੂੰ ਸੂਤਕ ਲੱਗ ਜਾਂਦਾ। ਬੈਨੋ ਸੂਤਕ ਜਦੋਂ ਬਚਨਾਂ ਦੇ ਨਾਲ ਕਿਸੇ ਦਾ ਮਨ ਦਿਖਾਉਂਦੇ ਹਾਂ, ਕਿਸੇ ਨੂੰ ਕੌੜਾ ਕਸੈਲਾ ਸ਼ਬਦ ਬੋਲ ਕੇ ਕਿਸੇ ਨੂੰ ਗਾਲ ਕੱਢ ਦਿੰਦੇ ਹਾਂ, ਇਹ ਬਚਨਾਂ ਨੂੰ ਵੀ ਸੂਤਕ ਲੱਗ ਜਾਂਦਾ। ਸੂਤਕ ਸ੍ਰਵਣੀ ਹੋਈ ਤੇ ਕੰਨਾਂ ਨੂੰ ਵੀ ਸੂਤਕ ਆ ਕੇ ਪ੍ਰਾਪਤ ਹੁੰਦਾ, ਕਿਉਂਕਿ ਜਦੋਂ ਕੰਨਾਂ ਦੇ ਨਾਲ ਆਪਾਂ ਕਿਸੇ ਦੀ ਨਿੰਦਿਆ ਚੁਗਲੀ ਸੁਣਦੇ ਹਾਂ ਇਹਦੇ ਨਾਲ ਕੰਨ ਵੀ ਸਾਡੇ ਜੂਠੇ ਹੋ ਜਾਂਦੇ ਹਨ।
ਉਠਤ ਬੈਠਤ ਸੂਤਕ ਲਾਗੈ ਸੂਤਕ ਭਰੈ ਰਸੋਈ।
ਲੋਕ ਭਗਤ ਜੀ ਕਹਿੰਦੇ ਨੇ ਜਦੋਂ ਆਦਮੀ ਉੱਠਦਾ ਹੈ ਉਸ ਵੇਲੇ ਵੀ ਇਹਨੂੰ ਸੂਤਕ ਅਪਵਿੱਤਰਤਾ ਲੱਗਦੀ ਹੈ, ਜਦੋਂ ਬੈਠਦਾ ਹੈ ਉਸ ਵੇਲੇ ਵੀ ਅਪਵਿੱਤਰਤਾ ਲੱਗਦੀ ਹੈ, ਉੱਠਦਿਆਂ ਬਹਿੰਦਿਆਂ ਵੀ ਕਈ ਛੋਟੇ ਛੋਟੇ ਜੀਵ ਪੈਦਾ ਹੁੰਦੇ ਨੇ, ਕਈ ਹੇਠਾਂ ਆ ਕੇ ਮਰਦੇ ਨੇ, ਸਾਨੂੰ ਪਤਾ ਵੀ ਨਹੀਂ ਲੱਗਦਾ। ਸੂਤਕ ਪਰੈ ਰਸੋਈ। ਲੋਕ ਭਗਤ ਜੀ ਕਹਿਣ ਜਦੋਂ ਆਪਾਂ ਰਸੋਈ ਲੰਗਰ ਤਿਆਰ ਕਰਦੇ ਹਾਂ, ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਈ, ਤੇ ਉਸ ਵੇਲੇ ਵੀ ਸੂਤਕ ਲੱਗਦਾ, ਉਸ ਵੇਲੇ ਅੰਨ ਦੇ ਵਿਚ ਵੀ ਜੀਵ ਪੈਦਾ ਹੁੰਦੇ ਨੇ, ਇਸ ਲਈ ਉਹ ਸਾਡੀ ਰਸੋਈ ਸਾਡਾ ਲੰਗਰ ਸਾਡਾ ਭੋਜਨ ਉਹ ਵੀ ਤੇ ਸਾਰਾ ਅਪਵਿੱਤਰ ਹੋ ਜਾਂਦਾ ਹੈ, ਸਾਡੀ ਰਸੋਈ ਵਿਚ ਵੀ ਸੂਤਕ ਅਪਵਿੱਤਰਤਾ ਪ੍ਰਵੇਸ਼ ਹੋ ਜਾਂਦੀ ਹੈ, ਕਿਉਂਕਿ ਕਰਮਕਾਂਡੀ ਲੋਕ ਜਿਹੜੇ ਇਹੋ ਜਿਹੇ ਵਹਿਮਾਂ ਭਰਮਾਂ ਦੇ ਵਿਚ ਆਪ ਪਏ ਹੋਏ ਸਨ ਤੇ ਲੋਕਾਂ ਨੂੰ ਪਾਉਂਦੇ ਸਨ, ਉਹਨਾਂ ਨੂੰ ਭਗਤ ਜੀ ਕਹਿੰਦੇ ਨੇ ਵੀ ਉੱਠਦਿਆਂ ਬਹਿੰਦਿਆਂ ਵੀ ਤੁਹਾਨੂੰ ਸੂਤਕ ਲੱਗਦਾ, ਕਿਉਂਕਿ ਕੋਈ ਨਾ ਕੋਈ ਛੋਟੇ ਮੋਟੇ ਜੀਵ ਹਰ ਵੇਲੇ ਸਾਡੇ ਨਾਲ ਕੋਈ ਸਰਮਜ ਵਗੈਰਾ ਲੱਗੇ ਹੁੰਦੇ ਨੇ, ਤੇ ਜਦੋਂ ਅਸੀਂ ਰਸੋਈ ਲੰਗਰ ਤਿਆਰ ਕਰਦੇ ਉਹਦੇ ਵਿਚ ਵੀ ਸੂਤਕ ਪ੍ਰਵੇਸ਼ ਹੋ ਜਾਂਦਾ, ਭਾਵ ਖਾਣ ਪੀਣ ਵਾਲੀਆਂ ਚੀਜ਼ਾਂ ਵੀ ਸਾਡੇ ਲਈ ਜੂਠੀਆਂ ਤੇ ਅਪਵਿੱਤਰ ਹੋ ਜਾਂਦੀਆਂ ਨੇ ਤੁਹਾਡੇ ਵਹਿਮ ਭਰਮ ਦੇ ਮੁਤਾਬਕ।
ਹਸਨ ਕੀ ਵਿਦ ਸਭ ਕੋ ਜਾਣੈ ਛੁੱਟਣ ਕੀ ਇੱਕ ਕੋਈ।
ਲੋ ਭਗਤ ਕਬੀਰ ਜੀ ਅਖੀਰ ਤੇ ਕਹਿੰਦੇ ਨੇ ਵੀ ਫਸਣ ਦੀਆਂ ਵਿਧੀਆਂ ਤਾਂ ਸਾਰੀਆਂ ਸਭ ਕੋਈ ਹਰ ਕੋਈ ਜਾਣਦਾ ਹੈ, ਭਾਵ ਜਿਹੜੀਆਂ ਕਰਮ ਕਾਂਡ ਦੇ ਵਿਚ ਅੰਧ ਵਿਸ਼ਵਾਸ ਦੇ ਵਿਚ ਵਹਿਮਾਂ ਭਰਮਾਂ ਦੇ ਵਿਚ ਪਾ ਕੇ ਐਵੇਂ ਲੋਕਾਂ ਨੂੰ ਗੁਮਰਾਹ ਕਰਨਾ, ਇਹ ਫਸਣ ਦੀ ਵਿਧੀ ਨੂੰ ਤਾਂ ਸਭ ਕੋਈ ਜਾਣ ਰਿਹਾ ਹੈ, ਛੁੱਟਣ ਕੀ ਇੱਕ ਕੋਈ, ਪਰ ਛੁੱਟਣ ਦੀ ਵਿਧੀ ਤਰਕੀਬ ਨੂੰ ਕੋਈ ਇੱਕ ਅੱਧਾ ਹੀ ਜਾਣ ਸਕਦਾ। ਕਰਮ ਕਾਂਡ ਦੇ ਵਿਚ ਵਹਿਮਾਂ ਭਰਮ ਦੇ ਵਿਚ ਸਾਰੀ ਦੁਨੀਆਂ ਫਸੀ ਹੋਈ ਹੈ, ਪਰ ਇਸ ਕਰਮ ਕਾਂਡ ਤੋਂ ਇਸ ਬੰਧਨਾਂ ਦੇ ਜਾਲ ਤੋਂ ਛੁੱਟਣਾ ਕਿਵੇਂ ਹੈ ਇਹਨੂੰ ਕੋਈ ਵਿਰਲਾ ਹੀ ਜਾਣਦਾ ਹੈ।
ਕਹੇ ਕਬੀਰ ਰਾਮ ਹਿਰਦੈ ਵਿਚਾਰੈ ਸੂਤਕ ਤਿਨੈ ਨਾ ਹੋਈ।
ਲੋ ਭਗਤ ਕਬੀਰ ਜੀ ਫਰਮਾਉਂਦੇ ਨੇ ਮਹਾਰਾਜ ਤੁਸੀਂ ਦੱਸੋ ਫਿਰ ਕਿਵੇਂ ਇਸ ਵਹਿਮਾਂ ਭਰਮਾਂ ਤੋਂ ਸੂਤਕ ਪਾਤਕ ਦੇ ਇਸ ਵਹਿਮ ਤੋਂ ਬਚਿਆ ਜਾ ਸਕਦਾ ਹੈ। ਤਾਂ ਭਗਤ ਜੀ ਕਹਿੰਦੇ ਨੇ ਕਹੇ ਕਬੀਰ ਰਾਮ ਹਿਰਦੈ ਵਿਚਾਰੈ। ਕਬੀਰ ਭਗਤ ਜੀ ਕਹਿੰਦੇ ਆਪਣੇ ਹਿਰਦੇ ਵਿਚ ਵਾਹਿਗੁਰੂ ਪਰਮੇਸ਼ਰ ਦੀ ਵਿਚਾਰ ਕਰੇ, ਇਹਦਾ ਮਤਲਬ ਇਹ ਹੈ ਵੀ ਉਸ ਵਾਹਿਗੁਰੂ ਦੀ ਜੋਤ ਸਾਰਿਆਂ ਵਿਚ ਵਸ ਰਹੀ ਹੈ। जमीन जमान के बिखे समस्त एक जोत है, नह काट है नह बाढ़ है, नह काट बाढ़ होत है। जदो सारिया विच ही वाहिगुरु की जोत दे दीदार होने लग जाते ने, सानू पता लग जाता है सब गोबिंद है, सब गोबिंद है, गोबिंद बिन नहीं कोई, सूत एक मन सत सहंस जैसे ओत पोत प्रभ सोई। जदों ऐसी अवस्था ते ऐसी ब्रह्म दृष्टि हो जाती है, जेड़ा वाहिगुरु दी अपने हिरदे विच विचार करता है, सूतक तिन्ना होई उनू पाए सूतक पातक दा कोई भरम नहीं हुंदा, कोई उन्हां दा असर नहीं हुंदा। ए ते उन्हां ते असर हुंदा जेड़े इन्हां वहमां भरमां दे विच पए होए ने। जेड़ा सारिआं विच ही रब नूं देखदा है ते फिर उनू ए सूतक दा कोई असर नहीं हुंदा।
गौड़ी चगरा एक निबेरो राम, जो तुम अपने जन सो काम राम।
लो हुण भगत कबीर जी जिहड़ा अगे शब्द आ रहा है, भगत कबीर जी बैठे सन भी कुछ होर अनमतां दे लोक आए ने, उन्हां ने आके आके चर्चा शुरू कर दिती, झगड़ा भी होया। वो कहण लगे सानू ये दसो, ये मन वड्डा है भी जां परमेश्वर वड्डा है, राम वड्डा है जां राम दा भगत वड्डा है, ब्रह्मा वड्डा है कि वेद वड्डा है, तीर्थ वड्डा है कि वाहिगुरु दा दास वड्डा है। इहदे बारे कोई फैसला ना हो सकिया। हुण आपस में जो झगड़े तक नौबत पहुंच गई तो भगत जी बैठे सन, वो कहन लगे भगत जी तुसी भी कुछ दसो। तो भगत जी ने अकाल पुरख के चरणा विच अरदास बेनती की कहिंदे ने, झगड़ा एक नबेरो राम, हे वाहिगुरु जी आ जिहड़ा झगड़ा साडे सामने खड़ा हो गया है, इनू तुसी ही कृपा करके नबेड़ो। ये जिहड़ा एक झगड़ा है, कौन छोटा ते कौन वड्डा है, ये तुसी आप ही नबेड़ो। जो तुम अपने जन सौ काम, जे थानू अपने जन सेवक दे नाल कोई काम है, भाव कोई संबंध है, कोई वाह वास्ता है, ते किरपा करो ये झगड़ा तुसी नबेड़ो। क्योंकि जेड़े गुरमुख व्यक्ति हुंदे ने ना, जदों कोई झगड़ा हुंदा है, जे कोई झगड़ा नहीं ना निबड़दा, फिर वो कहिंदे चलो गुरु महाराज की हजूरी विच आपां उत्थे चल के अरदास करदे आं, हुक्मनामा लैने आं ते परचियां पा लैने, जो फैसला गुरु महाराज की हजूरी विच हो जावे वो मनना चाहीदा, उहदे उत्ते गुरु दीआं खुशियां हुंदीआं ने। ते हुण भगत कबीर जी ने भी आखिया चलो ये झगड़ा असीं नहीं नबेड़ सकदे, वाहिगुरु नबेड़ेगा। ते वाहिगुरु दे चरणां विच अरदास कीती, हे वाहिगुरु जे थानू अपने दास नाल कोई कम है, कोई साडे नाल कोई थोड़ा संबंध है, तुसी सानू अपना जानदे हो, ते फिर कृपा करो आ जिहड़ा झगड़ा साडे गल पिया ए निवृत कर दिओ।
यो मन बड़ा के जासो मन मानिया, राम बड़ा के राम जानिया।
रहाओ विश्राम दे के झगड़ा पला केड़ी गल दा है। लो भगत जी कहिंदे ने ए लोग झगड़ा इस गल दा कर रहे ने, एहो मन बड़ा भी ए मन वड्डा है के जासो मन मानिया, कि जिहदे नाल मन मन गया ओ वड्डा है। भाव एक पासे मन है जीव है, दूसरे पासे अकाल पुरख है। ए मन वड्डा है कि जिसदे नाल मन मन गया है वह परमेश्वर वड्डा है। राम वड्डा कै राम है जानिया, परमेश्वर वड्डा है, ते जां जिसने उस राम नू अकाल पुरख वाहिगुरु नू जान लिया है वह ब्रह्म ज्ञानी तत् बेता महापुरख वड्डा है। एक झगड़ा साडे सामने खड़ा होया, इनु तुसी नबेड़ो।
ब्रह्मा बड़ा के जासु पाया, वेद बड़ा के जाते आया।
लो भगत जी कहंदे ने, लोक ए पुछदे ने ब्रह्मा वड्डा है, ब्रह्मा सृष्टि दा करता एक देवता मने, भी ब्रह्मा वड्डा है कि जिसने उस ब्रह्मा नू पैदा कीता ओ वड्डा है। ते होर एक झगड़ा है, वेद वड्डा भी है, वेद वड्डा है, ज्ञान वड्डा है, वेद धर्म शास्त्र वड्डा है, कि जिथों ओ आया है परमेश्वर तो ए अनुभवी ज्ञान दरगाही ज्ञान आया है, ए वेद वड्डा जा जिथों ए आया है ए अनुभवी ज्ञान ओ वड्डा है।
कह कबीरों पया उदास, ਤੀਰਥ ਬੜਾ ਕਿ ਹਰ ਕਾ ਦਾਸ।
ਲੋ ਭਗਤ ਕਬੀਰ ਜੀ ਫਰਮਾਉਂਦੇ ਹਨ ਬਈ ਮੈਂ ਤੇ ਇਸ ਕਰਕੇ ਉਦਾਸ ਹੋ ਗਿਆ ਹਾਂ ਬਈ ਹਾਲੇ ਤੱਕ ਇਹ ਝਗੜਾ ਮੁਕਿਆ ਨਹੀਂ ਹੈ। ਲੋਕੀ ਇਹ ਵੀ ਕਹਿੰਦੇ ਨੇ ਤੀਰਥ ਵੱਡਾ ਕਿ ਵਾਹਿਗੁਰੂ ਦਾ ਦਾਸ ਵੱਡਾ ਹੈ। ਲੋਕਾਂ ਦੇ ਕਈ ਮਸਲੇ ਨੇ ਤੇ ਵਾਹਿਗੁਰੂ ਜੀ ਆਪ ਕਿਰਪਾ ਕਰਕੇ ਨਿਬੇੜੋ, ਸਾਡੇ ਵੱਸ ਦੀ ਗੱਲ ਨਹੀਂ ਹੈ। ਇਹ ਸਾਰਾ ਝਗੜਾ ਸਾਰਾ ਮਸਲਾ ਸਾਡੀ ਸਮਝ ਤੋਂ ਬਾਹਰ ਹੈ, ਤੁਸੀਂ ਕਿਰਪਾ ਕਰੋ। ਤਾਂ ਭਗਤ ਜੀ ਨੇ ਫਿਰ ਇਹ ਸ਼ਬਦ ਉਚਾਰਨ ਕੀਤਾ। ਇਹ ਸ਼ਬਦ ਦਾ ਜਿਹੜਾ ਅੱਗੇ ਸਮਾਧਾਨ ਹੈ ਨਾ, ਝਗੜੇ ਦਾ ਨਿਬੇੜਾ ਹੈ, ਉਹ ਇਹਨਾਂ ਪੰਕਤੀਆਂ ਦੇ ਅੰਤਰਗਤ ਹੀ ਇੱਕ ਐਸੀ ਉਹ ਭਗਤ ਜੀ ਨੇ ਇੱਕ ਕੜੀ ਜੋੜ ਦਿੱਤੀ ਹੈ, ਜਿੱਥੋਂ ਇਹ ਪਤਾ ਲੱਗ ਜਾਵੇਗਾ ਵੀ ਕੌਣ ਵੱਡਾ ਤੇ ਕੌਣ ਛੋਟਾ ਹੈ। ਅੱਧੀ ਪੰਕਤੀ ਵਿੱਚ ਸਵਾਲ ਹੈ, ਅੱਧੀ ਪੰਕਤੀ ਵਿੱਚ ਉਸਦਾ ਜਵਾਬ ਹੈ। ਉਹ ਕਿਵੇਂ ਝਗੜਾ ਇਹ ਝਗੜਾ ਏਕ ਨਬੇਰੋ ਰਾਮ ਜੋ ਤੁਮ ਆਪਣੇ ਜਨ ਸੋ ਕਾਮ ਰਹਾਓ। ਇਹੋ ਮਨ ਵੱਡਾ ਕਿ ਜਾਸੋ ਮਨ ਮੰਨਿਆ, ਇਹ ਮਨ ਵੱਡਾ ਹੈ ਜਾਂ ਜਿਸ ਦੇ ਨਾਲ ਮਨ ਮੰਨ ਗਿਆ ਉਹ ਵੱਡਾ ਹੈ। ਇਹਦਾ ਮਤਲਬ ਇਹ ਹੈ ਉਹ ਵਾਹਿਗੁਰੂ ਪਰਮੇਸ਼ਰ ਵੱਡਾ ਹੈ। ਜਿਹੜਾ ਜੀਵ ਆਤਮਾ ਹੈ ਉਹ ਤੇ ਛੋਟਾ ਹੈ, ਤੇ ਜਿਹਦੇ ਉੱਤੇ ਮਨ ਮੰਨ ਗਿਆ ਉਹ ਵਾਹਿਗੁਰੂ ਪਰਮੇਸ਼ਰ ਵੱਡਾ ਹੈ। ਇਹ ਝਗੜੇ ਦਾ ਨਿਬੇੜਾ ਹੋ ਗਿਆ। ਰਾਮ ਵੱਡਾ ਕਿ ਰਾਮ ਹੈ ਜਾਣਿਆ, ਉਹ ਪਰਮੇਸ਼ਰ ਵੱਡਾ ਹੈ ਜਾਂ ਜਿਸਨੇ ਪਰਮੇਸ਼ਰ ਨੂੰ ਜਾਣ ਲਿਆ ਉਹ ਵੱਡਾ ਹੈ। ਵੀ ਰਾਮ ਤੇ ਵੱਡਾ ਹੈ ਹੀ, ਪਰ ਜਿਸਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਲਿਆ ਹੈ, ਬ੍ਰਹਮ ਗਿਆਨੀ ਕੋ ਖੋਜਿਆ ਹੈ ਮਹੇਸ਼ਰ ਨਾਨਕ, ਬ੍ਰਹਮ ਗਿਆਨੀ ਆਪ ਪਰਮੇਸ਼ਰ। ਪੰਡਤ ਸੂਰ ਛਤਰ ਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ। ਉਹ ਮਹਾਂਪੁਰਖ ਵੱਡਾ ਹੈ, ਬ੍ਰਹਮਾ ਵੱਡਾ ਹੈ ਕਿ ਜਿਸਨੇ ਉਹਨੂੰ ਪੈਦਾ ਕੀਤਾ। ਵੀ ਪੈਦਾ ਕਰਨ ਵਾਲਾ ਹੀ ਤੇ ਵੱਡਾ ਹੁੰਦਾ। ਪੈਦਾ ਕਰਨ ਵਾਲਾ ਪਿਤਾ ਹੈ, ਪੁੱਤਰ ਨਾਲੋਂ ਪਿਤਾ ਦਾ ਹੀ ਰੁਤਬਾ ਮਹਾਨ ਹੁੰਦਾ। ਇਸ ਲਈ ਬ੍ਰਹਮਾ ਵੱਡਾ ਨਹੀਂ, ਬ੍ਰਹਮਾ ਨੂੰ ਪੈਦਾ ਕਰਨ ਵਾਲਾ ਜੋ ਅਕਾਲ ਪੁਰਖ ਹੈ ਉਹ ਵੱਡਾ ਹੈ। ਵੇਦ ਵੱਡਾ ਹੈ ਕਿ ਜਿੱਥੋਂ ਆਇਆ ਉਹ ਵੱਡਾ ਹੈ, ਵੇਦ ਵੱਡਾ ਨਹੀਂ। ਇਹ ਵੇਦ ਦਾ ਗਿਆਨ ਈਸ਼ਵਰ ਤੋਂ ਆਇਆ ਹੈ, ਅਕਾਲ ਪੁਰਖ ਤੋਂ ਆਇਆ ਹੈ, ਇਸ ਲਈ ਅਕਾਲ ਪੁਰਖ ਵਾਹਿਗੁਰੂ ਵੱਡਾ ਹੈ। ਤੇ ਹੁਣ ਅਖੀਰਲਾ ਜਿਹੜਾ ਅੱਗੇ ਸਵਾਲ ਹੈ, ਝਗੜਾ ਹੈ, ਤੀਰਥ ਵੱਡਾ ਕਿ ਹਰੀ ਦਾ ਦਾਸ ਵੱਡਾ, ਇਹਦਾ ਵੀ ਜਵਾਬ ਪਿਛਲੀ ਅੱਧੀ ਪੰਕਤੀ ਵਿੱਚ ਹੀ ਹੈ ਵੀ ਤੀਰਥ ਵੱਡਾ ਨਹੀਂ, ਹਰੀ ਦਾ ਦਾਸ ਵੱਡਾ। ਕਿਉਂਕਿ ਵਾਹਿਗੁਰੂ ਦੇ ਦਾਸ ਜਿੱਥੇ ਵੀ ਚਰਨ ਰੱਖ ਦਿੰਦੇ ਨੇ ਉਹੀ ਅਸਥਾਨ ਪੂਜਨ ਯੋਗ ਬਣ ਜਾਂਦਾ ਹੈ। ਜਿੰਨੇ ਤੀਰਥ ਬਣੇ ਨੇ ਉਹਨਾਂ ਮਹਾਂਪੁਰਖਾਂ ਦੀ ਤਪੱਸਿਆ ਭਗਤੀ ਸਿਮਰਨ ਦਾ ਸਦਕਾ ਹੀ ਬਣੇ ਨੇ। ਇਸੇ ਲਈ ਤੀਰਥ ਵੱਡਾ ਨਹੀਂ, ਵਾਹਿਗੁਰੂ ਦਾ ਦਾਸ ਵੱਡਾ। ਧੰਨ ਗੁਰੂ ਰਾਮਦਾਸ ਮਹਾਰਾਜ ਦੇ ਬਚਨ ਪੜ੍ਹੋ, ਗੰਗਾ ਜਮਨਾ ਗੋਦਾਵਰੀ ਸੁਰਸਤੀ ਤੇ ਕਰਹਿ ਉਦਮ ਤੂਰ ਸਾਧੂ ਕੀ ਤਾਈ, ਕਿਲਵਿਖ ਮਹਿਲ ਪਰੇ ਪਰੇ ਹਮਰੇ ਵਿੱਚ, ਹਮਰੀ ਮਹਿਲ ਸਾਧੂ ਕੀ ਤੂਰ ਗਵਾਈ। ਇਸ ਲਈ ਤੀਰਥ ਮਹਾਂਪੁਰਖਾਂ ਦੇ ਚਰਨਾਂ ਦੀ ਧੂੜੀ ਨੂੰ ਤਰਸਦੇ ਨੇ, ਇਸ ਲਈ ਵਾਹਿਗੁਰੂ ਦਾ ਦਾਸ ਹੀ ਵੱਡਾ ਹੈ। ਸੋ ਭਗਤ ਕਬੀਰ ਜੀ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ੀ ਹੈ, ਆਪਾਂ ਇਸ ਨੂੰ ਸੁਣਿਆ ਹੈ, ਇਹਨੂੰ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਕਹਿ ਕਬੀਰ ਓ ਭਇਆ ਉਦਾਸ, ਤੀਰਥ ਬੜਾ ਕੇ ਹਰ ਕਾ ਦਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।